प्राणनाथ गोविंद कृपा निधान जगत गुरु हे संसार का पहरने करना मैं सब दुख हरो हे शरण जोग दयाले दीनानाथ मैं आ करो श्री स्वस्तखीन समय सिमरंत नानक राम दमोदर माधव
सिखो सब
सब प्यारे हो मरण की ते मुख उजल सदा सुखी वैद्य करके
Oh,
ਵੈਦ ਸਵੈਦ ਤੂੰ ਪਹਿਲਾ ਰੋਗ ਪਛਾਣ, ਪਹਿਲਾ ਰੋਗ ਪਛਾਣ ਐਸਾ
Sagabadalida bagalida bagada Sagabadalida bagalida bagada Gaya sa, gaya sa ਦਰੋਂ ਸਾਜੇ ਸਵਾਰੇ ਵੜੋਸਾਏ ਹੋਏ ਗੁਰੂ ਦਾ ਰੂਪ ਹਾਜ਼ਰੀ ਸਾਧ ਸੰਗਤ ਮਾਈ ਭਾਈ ਵੀਰ ਬਜ਼ੁਰਗ ਅਜ਼ੀਜ਼ਾਨ ਬੱਚੇ ਬੱਚਿਓ ਗੁਰੂ ਦੀਆਂ ਖੁਸ਼ੀਆਂ ਹਾਸਿਲ ਕਰਨ ਲਈ ਆਓ ਸਾਰੇ ਹੀ ਰਲ ਕੇ ਉਤਸ਼ਾਹ ਅਤੇ ਉਮਾਂ ਨਾਲ ਵਟਾਂਦਰੇ ਵਿੱਚ ਗੁਰਫਤਿਹ ਗਜਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਜੀ ਦਾ ਬੇਅੰਤ ਬੇਅੰਤ ਧੰਨਵਾਦ ਹੈ ਜਿਨ੍ਹਾਂ ਨੇ ਆਪ ਸਬਸ ਨੂੰ ਉੱਦਮ ਬਖਸ਼ਿਆ ਹੈ ਅਤੇ ਗੁਰਪੁਰਬ ਦੀਆਂ ਸੇਵਾ ਕਰਦਿਆਂ ਹੋਇਆਂ ਥਕਾਵਟਾਂ ਦੇ ਇਲਾਵਾ ਵੀ ਫਿਰ ਵੀ ਆਪ ਗੁਰੂ ਦੀ ਚਰਨ ਸ਼ਰਨ ਵਿੱਚ ਆਏ ਹੋ ਅਤੇ ਸਾਨੂੰ ਸਾਰਿਆਂ ਨੂੰ ਹੀ ਇਹ ਸਤਸੰਗ ਦਾ ਮੌਕਾ ਮਿਲਿਆ ਹੈ। ਵਡਭਾਗੀ ਹਰ ਸੰਗਤ ਪਾਵੈ ਗੁਰਵਾਕ, ਵਡਭਾਗੀ ਹਰ ਸੰਗਤ ਪਾਵੈ ਭਾਗਹੀਣ ਭ੍ਰਮ ਚੋਟਾਂ ਖਾਵੈ। कई ऐसे भी व्यक्ति होंगे जिन्होंने गुरपुरब ते भी हाजरी ना भरी होगी ते अज भी आराम ही फरमा रहे होंगे। गुरु महाराज जी की शब्द कसौटी उन्होंने कोई भागवंत नहीं आती, पता नहीं वह कद के थके हुए ने जुगा जुगंतरां दे। गुरवाक आया है कि कई लोग कम करके थकते हैं, कई वेले भी थक जाते हैं, पर आश्चर्यता की गल है कि गुरपुरब की सेवा करदियां भी आप नहीं थके हो, तो कई इत्थे ना आउण तो बिना भी थके होंगे, वो किसी पिछले युग की भी थकावट चढ़ी हुई है। भागहीन गुरु साहब जी कहते ने वड भागी हर संगत पावै, भागहीन भ्रम चोटा खावै, बिन भागा सतसंग न लभे, बिन संगत मैल पहीजै जीओ। असा वेखते हाँ तो खसूसन इस देश में आके कुछ सज्जना की कृपा नाल नैशनल पार्क्स देखने का इतफाक बनया है, तो कई प्रकार के उत्थे जंगली जानवर बहाइम फिरदे ने। स्ट्रक्चर के तौर पर मुजस्मे के तौर पर हाथी सारिया जानवरों चो वड्डा, तुसी भी वेख्या दासा ने भी वेख्या, जब हाथी अपने आप नू सब तो वड्डा समझदा है भी ठीक, पर एको ही चीज़ है जदों किसे पहाड़ दे कोल जांदा है, किसे चट्टान कोल जांदा है, दास नू याद आया खवनी ना ही आंदा, आदर जो भोगल साहिबान बैठे ने इत्थे एक जगह ऐसे जगह लैके गए जिथे हाथी हाथी ते पहाड़ ते चढ़े हुए। मैनू ख्याल आ गया हाथी अपने आप नू बड़ा उच्चा समझदा है भी बनतर भी उहदी ऐसी है, शेर भी ताकतवर है लेकिन हाथी वर्गा उहदा मुजस्मा नहीं, स्ट्रक्चर नहीं, कंस्ट्रक्शन ऑफ बॉडी नहीं, खुला डुला नहीं, पर हाथी पहाड़ दे कोल जाके समझदा है कि मेरे नालों भी वड्डे हन, इस रचना अंदर कोई चीज़ मेरे नालों भी उच्ची है, खुली है, वड्डी है। ये तो एक मसाल दास नू याद आई है। ऐन इस तरह जब तई इंसान संगत विच नहीं आउंदा, सोबत विच नहीं बहिंदा, किसी का कुरब नहीं करता, नेड़ता नहीं हुंदी, उदों तक इहनू कई बारी अपने कीर्तनियां होण दा, पाठी होण दा, नितनेमी होण दा, रहतवान होण दा भुलेखा ही पिया रहिंदा है। संगत विच आ के पता लगदा पे होर भी मेरे नालों चंगे चंगे हन, जे इत्थे ना आवे तां अपने घर प्रकाश दी भी होम है, घर विच एक नहीं पंज जपजी साहब दे पाठ करन दी भी होम है, असी घर विच गुरु महाराज रखिया ते संगत च आया पता ए पे ना रखो, ऐसा थोड़ा सुनेहा मिलदा है। संगत विच आया मनुख दी कई प्रकार दी होम है दूर हुंदी है, घर विच नौकर रखे ने, बिस्तरे करदे ने, भांडे मांजदे ने, जूठा चकदे ने, मनुख समझदा कि ए तों परे भी कोई सरदारी ते हुक्मरानी हो सकती है, पर इत्थे आ के गुरु कीआं संगतां लई तप्पड़ झाड़ के विछाउणे, चादरां विछाउणियां, इत्थे आ के गुरु कीआं संगतां दे भांडे मांजणे, ये मन नू बैलेंस विच रखण वाली बात है, वरना इत्थे बिना मनुख मैला ही रहिंदा है। मैल तों मुराद है हंगता दी मैल लग जांदी है, होमे की मैल लग जाती है तो पता भी नहीं लगता। हूँ तो लाइट बलती है तो सानू सबनों दीदा है कि साडा परछावा है, जे नेरा होवे परछावा नाल ही हुंदा है। इस तरह कई बारी रोशनी च आया जिमें परछावे का पता लगता है कि नाल है, हंकार का पता नहीं लगता, इतने रोशनी वाली तो शब्द की रोशनी नाल ही पता लगता है कि कितों कितों मेरे च मैल लगी हुई है। इसलिए गुरु साहब जिन्होंने आप संगत बनाई वह भी संगत चा के बहिंदे हुंदे सन, गुरसिख जिन्होंने संगत का प्रचार किया वह भी रोज़ सत्संग करते हुंदे सन, कि यह लाहा ही है इस जन्म का, जदों लत्तां भार ना चकिया, पौड़ी ना चढ़िया, दोहां गोडियां नूं फड़ के एक एक स्टैप भी ना चढ़ होया, फिर इन कहना पे सत्संग रोज़ मिले तो चंगा है, ऐसी किदां हो सकती। जिस आदमी ने वक्त ही खो दिता, समा कहिंदा है जो मेरी कदर नहीं करेगा, किसी कीमत उत्ते उहदी कदर नहीं होण देवांगा। इसलिए आप वडभागे हो ਜਿਹਨਾਂ ਨੂੰ ਐਸੀਆਂ ਰਮਜ਼ਾਂ ਦਾ ਪਤਾ ਹੈ ਅਤੇ ਉਚੇਚੇ ਤੌਰ 'ਤੇ ਵਕਤ ਕੱਢਦੇ ਹੋ, ਵਰਨਾ ਜਿਹੜੇ ਨਹੀਂ ਆਏ ਅਤੇ ਉਹਨਾਂ ਨੂੰ ਵਿਹਲ ਨਹੀਂ ਲੱਗਾ ਅਤੇ ਤੁਸੀਂ ਸਾਰੇ ਵਿਹਲੇ ਹੀ ਹੋ ਭਲਾ। ਪਰ ਇੱਕ ਤੋਸ਼ਾ ਹੈ ਜੋ ਇਨਸਾਨ ਨੇ ਹੁਣੇ ਐਸੇ ਜਨਮ ਵਿੱਚ ਇਕੱਠਿਆਂ ਕਰਨਾ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਸਫਾਈ ਵਾਸਤੇ ਅਤੇ ਸੱਚਾਈ ਵਾਸਤੇ ਅਤੇ ਰਸਾਈ ਵਾਸਤੇ, ਯਾਨੀ ਪਰਮੇਸ਼ੁਰ ਦੇ ਦਰ ਪਹੁੰਚ ਵਾਸਤੇ ਸਤਸੰਗ, ਗੁਰੂ ਦਾ ਯਸ ਸੁਣਨਾ ਕਰਨਾ, ਸੇਵਾ ਬਹੁਤ ਹੀ ਜ਼ਰੂਰੀ ਹੈ। ਦੋ ਚੀਜ਼ਾਂ ਹੁੰਦੀਆਂ ਨੇ, ਜਦੋਂ ਸਫਾਈ ਹੋ ਜਾਏ ਤਾਂ ਮਨੁੱਖ ਵਿੱਚ ਸੱਚਾਈ ਆਉਂਦੀ ਹੈ। ਦੋ ਚੀਜ਼ਾਂ ਮਿਲ ਜਾਣ ਤਾਂ ਤੀਜੀ ਚੀਜ਼ ਵਿੱਚੋਂ ਨਿਕਲ ਆਉਂਦੀ ਹੈ। ਜਿਵੇਂ ਇੱਕ ਹੋਰ ਵੀ ਖਿਆਲ ਹੈ, ਕਈ ਲੋਕ ਪਾਨ ਖਾਂਦੇ ਨੇ, ਪਾਨ ਵਿੱਚ ਨਾ ਪੱਤੇ 'ਚ ਦੀਦੀ ਹੈ, ਨਾ ਚੂਨੇ 'ਚ ਦੀਦੀ ਹੈ, ਨਾ ਕੱਥੇ 'ਚ ਦੀਦੀ ਹੈ, ਕਿ ਨਾ ਸੁਪਾਰੀ 'ਚ ਦਿਸਦੀ ਹੈ ਲਾਲੀ। ਲੇਕਿਨ ਇਹਨਾਂ ਚੀਜ਼ਾਂ ਨੂੰ ਜਦੋਂ ਇਕੱਠਿਆਂ ਕਰਕੇ ਕੋਈ ਚਬਾਉਂਦਾ ਹੈ ਤਾਂ ਉਹਦੇ ਵਿੱਚੋਂ ਲਾਲੀ ਆਪੇ ਨਿਕਲ ਆਉਂਦੀ ਹੈ। ਇਹ ਮਤਲਬ ਕੀ ਹੈ? ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਾਨ ਦੀਆਂ ਇਹਨਾਂ ਚੀਜ਼ਾਂ ਵਾਂਗ ਹਿੰਦੂ, ਬ੍ਰਾਹਮਣ, ਖੱਤਰੀ, ਸ਼ੂਦ, ਵੈਸ਼ ਨੂੰ ਇਕੱਠਿਆਂ ਜਦੋਂ ਕੀਤਾ ਅਤੇ ਅਨੰਦਪੁਰ ਦੀ ਧਰਤੀ ਉੱਤੇ ਜਦੋਂ ਇਹਨਾਂ ਨੂੰ ਨਿਚੋੜਿਆ ਅਤੇ ਇਹਨਾਂ ਦਾ ਇਮਤਿਹਾਨ ਕੀਤਾ ਅਤੇ ਸੋ ਖਾਲਸੇ ਦੀ ਰੰਗਤ ਨਿਕਲ ਆਈ। ਖੈਰ, ਗੁਰੂ ਗੋਬਿੰਦ ਸਿੰਘ ਜੀ ਦੇ ਪੁਰਬ ਦੇ ਨੇੜੇ ਚੱਲ ਕੇ ਸਹੀ, ਇਹ ਤਾਂ ਜਾਂਦਿਆਂ ਜਾਂਦਿਆਂ ਗੱਲ ਯਾਦ ਆਈ। ਇਹਨਾਂ ਚੌਂ ਚੀਜ਼ਾਂ ਦੇ, ਚੌਹਾਂ ਵਰਨਾਂ ਦੇ ਕੰਬੀਨੇਸ਼ਨ 'ਚੋਂ ਖਾਲਸੇ ਦੀ ਰੰਗਤ ਨਿਕਲੀ ਹੈ। ਤਾਂ ਵਾਹ, ਇੱਥੇ ਇਲਤਜਾ ਹੋ ਰਹੀ ਸੀ ਕਿ ਜਦੋਂ ਮਨੁੱਖ 'ਚ ਸਫਾਈ ਆ ਜਾਏ ਤਾਂ ਫਿਰ ਸੱਚਾਈ ਆਉਂਦੀ ਹੈ। ਸਫਾਈ ਅਤੇ ਸੱਚਾਈ ਦੀ ਗਲਵਕੜੀ ਪੈ ਜਾਏ ਤਾਂ ਰਸਾਈ, ਪਹੁੰਚ, ਪ੍ਰਵਾਨਗੀ, ਬਸ ਇਹ ਹਾਸਲ ਹੁੰਦਾ ਹੈ। ਸੰਗਤ ਵਿੱਚ ਰੋਜ਼ ਰੋਜ਼ ਆ ਕੇ ਅਸੀਂ ਇਹ ਵੇਖਣਾ ਕਿ ਕਿਤਨੇ ਕੁ ਮਾਤਰੇ ਸਾਡੇ ਵਿੱਚ ਸਫਾਈ ਆ ਗਈ ਹੈ। ਕਈ ਵਾਰੀ ਸਰੀਰ ਦੀ ਸਫਾਈ ਬਣੀ ਰਹਿੰਦੀ ਹੈ, ਅੰਦਰ ਆਉਂਦੀ ਨਹੀਂ ਸਫਾਈ। ਤਾਂ ਫਿਰ ਗੁਰੂ ਗ੍ਰੰਥ ਸਾਹਿਬ ਦੇ ਵਾਕ ਸਾਨੂੰ ਕਹਿੰਦੇ ਨੇ, ਫਰੀਦ ਜੀ ਨੇ ਆਖਿਆ ਹੈ ਇੱਕ ਜਗ੍ਹਾ, ਉਹ ਕਹਿੰਦੇ ਨੇ, ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸਿੱਕਾਂ ਡੇ ਕੱਚਿਆ। ਉਹਨੇ ਤਾਂ ਧੋਖਾ ਹੀ ਦਿੱਤਾ ਹੈ ਆਪਣੇ ਆਪ ਨੂੰ ਵੀ, ਦੂਜੇ ਨੂੰ ਵੀ। ਪਰ ਪਤਾ ਇੱਥੇ ਆ ਕੇ ਲੱਗਦਾ, ਨਹੀਂ ਤਾਂ ਬੰਦਾ ਸਮਝਦਾ ਹੈ ਕਿ ਮੇਰੇ ਨਾਲ ਦਾ ਕੌਣ ਹੈ। ਤਾਂ ਗੁਰੂ ਕਿਰਪਾ ਕਰੇ ਇਹ ਵਾਕ ਸਾਨੂੰ ਯਾਦ ਹੋਣ ਕਿ ਸੰਗਤ ਭਾਗਾਂ ਨਾਲ ਮਿਲਦੀ ਹੈ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾਂ ਖਾਵੈ, ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀ ਜੈ ਜੀਓ। ਸਤਸੰਗ ਜੀ, ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦਸਾਂ ਹੀ ਜੋਤਾਂ ਵਿੱਚ ਵਰਤ ਕੇ ਏਕਾ ਭਾਈਚਾਰਾ ਕਾਇਮ ਕੀਤਾ ਹੈ। ਇੱਕ ਉੱਤਮ ਸੰਤ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ। ਰੱਬ ਦੇ ਪੰਥ ਮੈਂ ਨਹੀਂ, ਰਸਤਾ, ਵੇ, ਗਾੜੀ ਰਾਹ, ਜੀ ਟੀ ਰੋਡ, ਰਾਜਾ ਰਾਹ। ਗੁਰੂ ਮਹਾਰਾਜ ਜੀ ਨੇ ਪਰਮੇਸ਼ੁਰ ਦੇ ਦਰ ਨੂੰ ਇੱਕ ਰਾਜਾ ਰਾਹ ਬਣਾਇਆ, ਗਾੜੀ ਰਾਹ ਬਣਾਇਆ, ਜਿਹਦੇ 'ਤੇ ਚੜ੍ਹ ਜਾਓ, ਸਹਿਜੇ ਤੁਰੇ ਜਾਓ, ਜੇ ਤੇਜ਼ ਨਹੀਂ ਤਾਂ ਹੌਲੀ ਤੁਰਿਆ, ਵੀ ਮਵਾਸੇ ਵੱਲ ਨੂੰ ਸੜਕੇ ਸੜਕ ਮਵਾਸਾ ਆ ਹੀ ਜਾਏਗਾ ਨਾ। ਇਸ ਤਰ੍ਹਾਂ ਜੇ ਕੋਈ ਬਹੁਤ ਉਚੇਚੇ ਤੌਰ ਉੱਤੇ ਇੰਨੀ ਪ੍ਰਤੀਕਸ਼ਾ ਨਹੀਂ ਵੀ ਕਰ ਸਕਦਾ ਅਤੇ ਸੰਗਤ ਵਿੱਚ ਮਿਲ ਕੇ ਹੌਲੀ ਹੌਲੀ ਵੀ ਪਰਮੇਸ਼ੁਰ ਦੀ ਬਾਰਗਾਹ ਆ ਜਾਂਦੀ ਹੈ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਆਪ ਸਰਵੇ ਕੀਤਾ ਹੈ, ਬਾਕੀ ਗੁਰੂਆਂ ਨੇ ਆਪ ਇਸ ਰਾਹ ਨੂੰ ਬਣਾਇਆ ਅਤੇ ਮੁਨੱਵਰ ਕੀਤਾ ਹੈ। ਭੁੱਲਣ ਵਾਲੀ ਗੱਲ ਕੋਈ ਨਹੀਂ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਲੰਤ ਜਮ ਤਰਾਸ ਮਿਟਾਈ। ਬਸ ਸਿੱਧੀ ਜਿਹੀ ਗੱਲ ਹੈ, ਭੁਲੇਖਿਆਂ 'ਚ ਪੈਣ ਦੀ ਲੋੜ ਹੈ ਨਹੀਂ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ। ਇਸ ਲਈ ਗੁਰੂ ਕਿਰਪਾ ਕਰੇ ਸਾਨੂੰ ਇਸ ਰਾਹ 'ਤੇ ਚੜ੍ਹ ਰੱਖੇ। ਅਸੀਂ ਰਾਹ 'ਤੇ ਚੜ੍ਹੇ ਹੋਏ ਪਿਛਾਂ ਨਾ ਮੁੜ ਪਈਏ, ਜਾਂ ਜਾਣ ਕੇ ਨਾ ਕੁਰਾਹੇ ਪੈ ਜਾਈਏ। ਤੋ ਸਤਸੰਗ ਜੀ, ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਮਨਾਇਆ ਹੈ। ਗੁਰੂ ਮਹਾਰਾਜ ਜੀ ਦੇ ਸਾਰੇ ਹੀ ਜੋ ਕਰਤੱਵ ਹਨ, ਗੌਰਵਸ਼ੀਲ ਹਨ, ਬਾਇਸ ਫਖਰ ਹਨ, ਨਾਜ਼ ਕਰਨ ਦੇ ਯੋਗ ਹਨ। ਜਿਸ ਢੰਗ ਨਾਲ ਉਹਨਾਂ ਨੇ ਦੁਨੀਆ ਨੂੰ ਆ ਕੇ ਰਹਿਨੁਮਾਈ ਦਿੱਤੀ ਹੈ, ਇਹ ਇੱਕ ਅਲੌਕਿਕ ਢੰਗ ਹੈ। ਜਦੋਂ ਬੜੇ ਬੜੇ ਵਿਅਕਤੀਆਂ ਦੇ ਜੀਵਨ ਪੜ੍ਹਦੇ ਹਾਂ ਜਾਂ ਵਿਚਾਰਦੇ ਹਾਂ ਤਾਂ ਨਜ਼ਰ ਆਉਂਦਾ ਹੈ ਕਿ ਇਸਲਾਮ ਧਰਮ ਵੀ ਗੁਰੂ ਨਾਨਕ ਦੇਵ ਤੋਂ ਪਹਿਲਾਂ ਜ਼ਹੂਰ ਵਿੱਚ ਆਇਆ। ਮੁਸਲਮਾਨੀ ਧਰਮ, ਇਹਦੇ ਪੈਗੰਬਰਾਂ ਨੇ ਇਸ ਧਰਮ ਨੂੰ ਵੀ ਦੂਰ ਦੂਰ ਤੱਕ ਫੈਲਾਇਆ, ਜੋ ਅੱਜ ਵੀ ਦੁਨੀਆ ਦੇ ਵੱਡੇ ਧਰਮਾਂ ਮਜ਼ਾਹਿਬ ਵਿੱਚੋਂ ਇੱਕ ਹੈ। लेकिन इसकी तबलीग तबलीग मैंने होंगे वधाना फैलाना इस्लाम की तबलीग तलवार के जोर नाल होई है। इतिहास इस गल की अज भी साखी भरता है शहादत देता है कि इस्लाम मुसलमान धर्म तलवार के जोर नाल फैलिया। दास ने अगे एक दिन दसिया बेनती की सी कि जहीरुद्दीन बाबर ने हिंदुस्तान ते हमला करने तो बाद एमनाबाद विच जिथे गुरु नानक देव दा परम मित्र भाई लालो जी रहिंदे सन उत्थे एडी कतलाम कराई कि 6 महीने उत्थे कोई जानवर नहीं उड़िया। एक दिन विच 3 वेरां उन्हें अपना तंबू पटा के इत्थों उत्ते ते उत्थों उत्ते थे लुआया क्योंकि वह कहिंदा सी काफरां दे कतल होण नाल ये खून मेरे तंबू दे हेठां आ जांदा। यानी इस ढंग दे नाल इस्लाम फैलिया तलवार दे जोर नाल। दुनिया अंदर बुद्ध धर्म भी बड़ा फैलिया लेकिन बुद्ध धर्म तलवार तो नहीं राजियां दे जोर नाल फैलिया। जैसा कि राजा बिंदुसार जैसा कि राजा महाराजा अशोक इन्हें अपने पुत्र ते धी दोहां नूं संत ते साध भिक्षु बना के प्रचार ले तोरिया। तो दुनिया दे बड़े बड़े मजाहब धर्म या तलवार दे जोर नाल फैले ने या अमीरां दे जोर नाल फैले ने या बादशाहां दे जोर नाल फैले ने लेकिन गुरु नानक दा जो है एक उत्तम पंथ सुनियो गुरसंगत ये मिशन फैलिया ना महाराज जी ने किसे अमीर वजीर कबीर रईस ते किसे नवाब दी इमदाद ली ते ना गुरु साहब जी ने तलवार फड़ी बल्कि तलवार दे थां रबाब फड़ी ते तलवार दे थां रबाब लैके गुरु साहब जी ने वड्डियां नूं तां टुंबिया ही नहीं वड्डियां दी तां मदद लई नहीं ते माया धारियां वल गए नहीं गरीबां नूं अपने नाल लाया ते तुसी मेरी सज्जी ते खब्बी बांह बनो। भाई लालो जी नूं नाल लिया भाई मरदाने नूं नाल लिया भाई बाला जी नूं नाल लिया। थोड़े विचों कईआं ने पढ़िया होवेगा आधुनिक खोज विच ये भी लिखते हैं कि बाला कोई होया ही नहीं। कारण की है भाई गुरदास जी ने जिहड़े मुखी मुखी सिखां दे नां लए ने उहदे विच भाई बाले का नाँ ही नहीं आता कितने लेकिन उत्थे बाल जरूर लिखिया बाल। तो सियाणियां का ख्याल है कि बाल बाले नूं ही आख्या भाई बाला जी नूं। तो ननकाने साहब की यात्रा ते गया उत्थे बाले का खूह भी है जिथे गुरु साहब जी अपनी फेरी तो बाद आके खूह ते बह गए सी माता पिता नूं पिंड दे लोकां नूं पता लगा ते उधर दौड़ गए सारे भज्जे जान। माता तृप्ता बिरध होई होई सी कंड ते हथ रख्या होया दूरी होई हो कुछ पुत्र दे वियोग नाल कालू चंद जी भी वड्डी उम्र दे सी जिसले पता लगा नानक आया है ते बुढ़े बारे विच उत्थे नूं चले गए बाले दे खूह उत्ते। खैर हौली हौली प्रसंग विच मजमून आवेगा किन्ने वरी मुड़े माता पिता की की उम्र सी ते उत्थे खूह ते महाराज कहण मैनूं छुट्टी दे दिओ बस दर्शन मेले हो गए ने धन गुरु नानक पातशाह। तो सत्संग जी बेनती है कि गुरु नानक देव महाराज जी ने जो ये मिशन फैलाया है वह किरतियां की मदद नाल फैलाया है वह कामियां की मदद नाल फैलाया है वह गरीबां की मदद नाल फैलाया है ते फखर नाल कहिंदे ने नानक तिनके संग साथ वड्डियां स्यों प्यारी। इसलिए गुरु नानक देव महाराज लई अज जो आपां मजमून दे राही उन्हां दे दर्शन करने ने उस लई मैं एक बेनती करदा हाँ वड्डी उम्र विच कोई बच्चा पुत्र मिले ते आसरा ही हुंदा है ना आसरा ये जमदे जवान हुंदे ने साडी ग्रिस्तियां दी दुनिया दा ये मकूला है जमदे जवान हुंदे ने बड़ियां रीझां नाल पालिया जावे पर ज्यों वड्डा होवे सुरत संभाले कोई कम नूं हथ ना लावे बुलाया बोले बड़ी मुश्किल नाल अंदर वरन तो कई कई दिन अंदरे बड़े रहन बाहर जान तो जंगल विच्चों ना आउन बुलाया तो बिना। तो इस तरह के नाल पिता जी ते माता जी बड़े ही परेशान रहिंदे सन इस पुत्र वलों कई कई जदों कोई कम रास ना आवे ते बड़े बड़े सियाने पढ़े लिखियां नूं भी ये भुलेखा पै जांदा है कि इहनू कुछ ना कुछ चुंबड़िया होया है इहनू कुछ ना कुछ बाहरली हवा का असर है ते नाले लोकां नूं वक्त मिल जांदा इदां दीआं गल्लां करन दा। सतसंग जी इउं पिता कालू नूं भी कालू जी नूं भी ते माता तृप्ता जी नूं भी ਆਂਢ ਗੁਆਂਢ ਇੱਦਾਂ ਕਿਹਾ ਕਰੇ ਵੀ ਕਿਸੇ ਤੋਂ ਹੱਥ ਔਲਾ ਕਰਾ ਲਓ। ਇੱਕੋ ਤੁਹਾਡਾ ਬੱਚਾ ਹੈ, ਸਰੀਰ ਇਹਦਾ ਬੜਾ ਸੋਹਣਾ ਹੈ, ਸਿਹਤ ਚੰਗੀ ਹੈ, ਅਤੇ ਇਹ ਬਾਕੀ ਕੋਈ ਗੱਲ ਇਹਦੀ ਬੰਦ ਆ ਹਾਣੀਆਂ ਵਾਲੀ ਨਹੀਂ, ਨਾ ਰਲ ਕੇ ਖੇਡਦਾ। ਜੇ ਕਿਤੇ ਖੇਡਣ ਭੇਜਦੇ ਹੋ ਤਾਂ ਉਹਨਾਂ ਨੂੰ ਨਾਲ ਵੀ ਦੌੜਨੋਂ ਭੱਜਣੋਂ ਹਟਾ ਕੇ ਕਹਿੰਦਾ ਚੌਂਕੜੀ ਮਾਰੋ ਮੇਰੇ ਨਾਲ। ਖੇਡਣ ਦੀ ਉਮਰ 'ਤੇ ਚੌਂਕੜੀਆਂ ਮਾਰੇ ਦੇਖੋ। ਤੁਸੀਂ ਇਹਨੂੰ ਪੜ੍ਹਨੇ ਪਾਇਆ, ਗੋਪਾਲ ਦਾਸ ਥੋੜ੍ਹੇ ਮਹੀਨਿਆਂ ਤੋਂ ਬਾਅਦ ਲੈ ਕੇ ਆਇਆ ਕਿ ਮੇਰੇ ਪੜ੍ਹਾਉਣ ਦਾ ਨੇ। ਤੁਸਾਂ ਬ੍ਰਿਜਨਾਥ ਕੋਲ ਸੰਸਕ੍ਰਿਤ ਲਈ ਪੜ੍ਹਾਇਆ, ਉਹ ਕਹਿੰਦਾ ਇਹ ਤਾਂ ਮੈਨੂੰ ਪੜ੍ਹਾਉਂਦਾ ਹੈ, ਮੈਂ ਕੀ ਇਹਨੂੰ ਪੜ੍ਹਾਵਾਂ, ਮੋੜ ਕੇ ਘਰ ਬਾੜ ਦਿੱਤਾ। ਕਾਜ਼ੀ ਕੁਤਬੁੱਦੀਨ, ਜਿਹਦੇ ਇਲਮ ਦੀ ਤਾਂਕ ਦਿੱਲੀ ਦਰਬਾਰ ਤੱਕ ਪਈ ਹੋਈ ਹੈ, ਉਹਦੇ ਕੋਲ ਇਹਨੂੰ ਬਿਠਾਇਆ ਅਤੇ ਉਹਨੂੰ ਨਸੀਹਤਾਂ ਦੇਵੇ। ਯਾ ਕਰਜ਼ ਗੁਫਤਮ ਪੇਸ਼ ਤੋ ਦਰਗੋਸ਼ ਕੁਨ ਕਰਤਾਰ, ਉਹਨੇ ਤੋਬਾ ਤੋਬਾ ਕੀਤੀ ਅਤੇ ਘਰ ਆ ਕੇ ਆਖਣ ਲੱਗਾ ਇਹ ਤਾਂ ਮੈਂ ਕਾਲੂ ਤੈਨੂੰ ਇਹ ਖੁਸ਼ੀ ਨਾਲ ਕਹਿੰਦਾ ਹਾਂ ਕਿ ਤੇਰਾ ਬੱਚਾ ਪੰਡਤਾਂ ਦਾ ਪੰਡਿਤ ਹੈ, ਵਿਦਵਾਨਾਂ 'ਚੋਂ ਵਿਦਵਾਨ ਹੈ ਅਤੇ ਮੌਲਵੀਆਂ 'ਚੋਂ ਮੌਲਵੀ ਹੈ, ਇਹਨੂੰ ਕੌਣ ਪੜ੍ਹਾ ਸਕਦਾ ਹੈ। ਇਹਦੇ ਕੋਲ ਕਵਿਤਾ ਹੈ, ਇਹਦੇ ਕੋਲ ਸ਼ਾਇਰੀ ਹੈ, ਇਹਦੇ ਕੋਲ ਰਾਗ ਹੈ, ਮੌਸੀਕੀ ਹੈ, ਇਹਦੀਆਂ ਗੱਲਾਂ ਸਾਡੀ ਤਾਂ ਸਮਝ ਤੋਂ ਉੱਪਰਲੀਆਂ ਨੇ, ਇਸ ਲਈ ਮੈਂ ਇਹਨੂੰ ਨਮਸਕਾਰ ਕਰਦਾ। ਆਂਢ ਗੁਆਂਢ ਹਾਣੀ ਬਰਾਦਰੀ ਕਹੇ ਕਿ ਕਾਲੂ ਕਿ ਤੂੰ ਹੱਥ ਔਲਾ ਕਰਾ। ਹੱਥ ਔਲੇ ਦੀ ਬਿਮਾਰੀ ਮੈਂ UK ਵਿੱਚ ਵੀ ਦੇਖੀ ਅਤੇ ਇੱਥੇ ਤਾਂ ਕੋਈ ਮਿਲਿਆ ਨਹੀਂ ਇੱਦਾਂ ਦਾ, ਪਰ ਉੱਥੇ ਕਈ ਕਹਿਣ ਪਈ ਹਵਾ ਆ ਗਈ। ਮੈਂ ਅੱਗੇ ਵੀ ਸ਼ਾਇਦ ਕਿਹਾ ਹੋਊਗਾ, 2 ਵਰੇ ਰਹਿਣ ਨਾਲ ਕਈ ਹਵਾ ਵਾਲੇ ਮਿਲੇ ਸਾਨੂੰ ਅਤੇ ਕਈ ਕਈ ਕਿਸਮ ਦੇ ਬੰਦਿਆਂ ਨਾਲ ਮੇਲ ਹੋਇਆ। ਮੈਂ ਬੱਚਿਆਂ ਨੂੰ ਕਹਿੰਦਾ ਸੀ, ਤੁਸੀਂ ਕਹਿੰਦੇ ਸੀ ਵੀ ਉੱਥੇ ਬੜੇ ਉੱਨਤ ਲੋਕ ਰਹਿੰਦੇ ਨੇ, ਇੱਥੇ ਵੀ ਰਹਿੰਦੇ ਨੇ ਸਾਡੇ ਪਿੰਡਾਂ ਵਰਗੇ, ਤਾਂ ਉਹ ਮੈਂ ਉਹਨਾਂ ਨੂੰ ਫਿਰ ਗੱਲਬਾਤ ਕਰਾਂ, ਕਹਿੰਦੇ ਵੀ ਸਾਡੇ ਨਾਲ ਹੀ ਆ ਗਈ ਇਹ। ਮੈਂ ਕਿਹਾ ਤੁਸੀਂ ਤਾਂ ਪਾਸਪੋਰਟ ਬਣਾਇਆ, ਬੜਾ ਮੁਸ਼ਕਲ ਨਾਲ ਬਣਿਆ, ਜ਼ਮੀਨ ਗਹਿਣੇ ਰੱਖੀ, ਐਂ ਕਰਜ਼ਾ ਲਿਆ ਅਤੇ ਹਵਾ ਨਹੀਂ ਕਿੱਥੋਂ ਬਣਾ ਲਿਆ, ਇਹਨੂੰ ਵੀਜ਼ਾ ਕਿਹਨੇ ਭੇਜ ਦਿੱਤਾ ਇੱਥੋਂ। ਬੜੀਆਂ ਅਜੀਬ ਅਜੀਬ ਗੱਲਾਂ ਸੁਣਨ 'ਚ ਆਇਆ ਕਰ, ਅਤੇ ਮੈਨੂੰ ਇਹ ਤਾਂ ਪਤਾ ਲੱਗਿਆ ਵੀ ਜਦੋਂ ਦਾਸ ਦਿਖਾਲਦਾ ਸੀ ਡਾਕਟਰਾਂ ਨੂੰ ਕੁਛ ਹਾਰਟ ਦਾ ਨੁਕਸ ਸੀ ਅਤੇ ਉਹ ਕਿਹਾ ਕਰਨ ਵੀ ਵੱਧ ਤੋਂ ਵੱਧ ਬਾਹਰਲੀ ਹਵਾ 'ਚ ਫਿਰਿਆ ਕਰੋ ਤਾਂ ਠੀਕ ਰਹੋਗੇ। ਮੈਂ ਕਿਹਾ ਤੁਸੀਂ ਕਹਿੰਦੇ ਹੋ ਬਾਹਰਲੀ ਹਵਾ, ਅਤੇ ਮੈਨੂੰ ਉਹ ਕਹਿੰਦੇ ਬਾਹਰਲੀ ਹਵਾ 'ਚ ਰਿਹਾ ਕਰੋ, ਗੱਲ ਉਹੀ ਗੱਲ ਨਾ ਹੋਵੇ ਪਰਦੇਸ ਆਇਆਂ ਨਾਲ, ਅਤੇ ਅਜੀਬ ਅਜੀਬ ਗੱਲਾਂ ਸੁਣਨ ਵਿੱਚ ਆਉਂ। ਅਤੇ ਦਰਅਸਲ ਗੁਰੂ ਸਾਹਿਬ ਜੀ ਦੇ ਵੇਲੇ ਵੀ ਭਰਮ ਭੁਲੇਖੇ ਧੁੰਦੇ ਦਾ ਹੀ ਨਾਂ ਹੈ, ਹੋਰ ਆਹ ਤਾਂ ਨਹੀਂ ਪਈ ਮੌਸਮ ਨਾਲ ਧੁੰਦ ਪਈ ਹੋ ਸੀ ਗੁਰੂ ਦੇ ਵੇਲੇ, ਇਹ ਭੁਲੇਖਿਆਂ ਦੀ ਧੁੰਦ, ਭਰਮਾਂ ਦੀ ਧੁੰਦ, ਤਵਹਮਾਤ ਦੀ ਧੁੰਦ ਮਨੁੱਖ ਦੇ ਦਿਮਾਗ ਉੱਤੇ ਛਾਈ ਹੋਈ ਸੀ ਉਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਆਏ, ਅਤੇ ਇਸ ਧੁੰਦ ਵਿੱਚ ਉਹਨਾਂ ਨੂੰ ਵੀ ਸਮਝਣ ਪਏ ਦੇ ਉੱਤੇ ਧੰਦੂਕਾਰੇ ਦਾ ਗਲਬਾ ਹੈ ਕਿ ਤੂੰ ਹੱਥ ਔਲਾ ਕਰਾਓ। ਤੋ ਮਹਾਰਾਜ ਇੱਕ ਦਿਨ ਪਿਤਾ ਕਾਲੂ ਜੀ ਉਹਨਾਂ ਦਾ ਚਿੱਤ ਦਫ਼ਤਰ 'ਚ ਵੀ ਨਾ ਲੱਗਿਆ ਕਰੇ, 10 ਪਿੰਡਾਂ ਦੀ ਜ਼ਮੀਨ ਸਾਰਾ ਹਿਸਾਬ ਕਿਤਾਬ ਰੱਖਣਾ, ਅਤੇ ਇੱਕ ਦਿਨ ਜਿਸ ਵੇਲੇ ਆਏ ਘਰ ਅਤੇ ਤ੍ਰਿਪਤਾ ਨੂੰ ਆਖਣ ਲੱਗੇ ਕਿੱਥੇ ਤੇਰਾ ਚੰਦ ਪੁੱਤਰ, ਕਿੱਥੇ ਹੈ ਨਾਨਕ, ਆਖਣ ਲੱਗੀ ਕੀ ਆਖਾਂ, ਉੱਥੇ ਹੀ ਜਿੱਥੇ ਪਰਸੋਂ ਸੀ, ਜਿੱਥੇ ਕੱਲ੍ਹ ਸੀ ਉੱਥੇ ਹੀ ਹੈ। ਆਖਣ ਲੱਗੇ ਪਰਸੋਂ ਤਾਂ ਉਹ ਅੰਦਰ ਵੜਿਆ ਹੋਇਆ ਸੀ ਅਤੇ ਕੱਲ੍ਹ ਵੀ ਅੰਦਰ ਹੀ ਰਿਹਾ ਹੈ, ਹੁਣ ਵੀ ਅੰਦਰ ਹੀ ਹੈ। ਹਾਂ ਅੰਦਰ ਹੀ ਹੈ ਸਾਈਆਂ, ਅੰਦਰ ਹੀ ਹੈ, ਦੋਨੋਂ ਜਣੇ ਜਾਣਦੇ ਨੇ। ਅਤੇ ਗੁਰੂ ਸਾਹਿਬ ਜੀ ਅੰਦਰ ਮੂੰਹ 'ਤੇ ਚਾਦਰਾ ਲਿਆ ਹੋਇਆ ਪੈ, ਕਾਲੂ ਨੇ ਜਿਵੇਂ ਖਿੱਚ ਕੇ ਚਾਦਰਾ ਐਂ ਕੀਤਾ ਤਾਂ ਅੱਖਾਂ ਵੀ ਭਰੀਆਂ ਹੋਈਆਂ ਸੀ ਅੱਥਰੂਆਂ ਦੇ ਨਾਲ, ਨੈਣ ਵੀ ਛਲਕ ਡਲਕ ਰਹੇ ਸਨ, ਬਾਹੋਂ ਫੜਿਆ ਬਾਹਰ ਲੈ ਆਉਂਦਾ ਅਤੇ ਤ੍ਰਿਪਤਾ ਨੂੰ ਆ ਕੇ ਆਖਣ ਲੱਗੇ ਕਿ ਕੱਲ੍ਹ ਨੂੰ ਰਾਏ ਬੁਲਾਰ ਜੀ ਦੇ ਪਾਸ ਸੁਲਤਾਨਪੁਰ ਤੋਂ ਸ਼ਾਹੀ ਹਕੀਮ ਨੇ ਆਉਣਾ ਹੈ, ਸ਼ਾਹੀ ਹਕੀਮ ਨੇ, ਅਤੇ ਉਹ ਰਾਜਿਆਂ ਮਹਾਰਾਜਿਆਂ ਦੇ ਜਾਂਦਾ ਹੈ, ਮੇਰਾ ਚੰਗਾ ਆਦਰ ਕਰਦਾ ਹੈ ਰਾਏ ਬੁਲਾਰ, ਮੈਂ ਉਹਨੂੰ ਇਲਤਜਾ ਕਰਾਂ ਅਤੇ ਸਾਡੇ ਘਰ ਵੀ ਆਵੇ, ਮੇਰੇ ਪੁੱਤਰ ਨੂੰ ਵੀ ਦੇਖੇ, ਇਹਨੂੰ ਕੋਈ ਔਰ ਲੱਗੀ ਹੋਈ ਜਾਪਦੀ ਹੈ, ਮੈਨੂੰ ਵੀ ਇਹ ਸ਼ੱਕ ਪੈਂਦੀ ਹੈ, ਭੁੱਖ ਇਹਨੂੰ ਨਹੀਂ ਲੱਗਦੀ, ਨੀਂਦਰ ਇਹਨੂੰ ਨਹੀਂ ਪੈਂਦੀ, ਆ ਜਾਏ ਤਾਂ ਖੁੱਲ੍ਹਦੀ ਨਹੀਂ, ਲੰਬੇ ਲੰਬੇ ਸਾਹ ਭਰਦਾ ਰਹਿੰਦਾ ਹੈ, ਆਬਾਦੀ ਨਾਲੋਂ ਉਜਾੜ ਵਿੱਚ ਇਹਦਾ ਚਿੱਤ ਬੜਾ ਲੱਗਦਾ ਹੈ, ਸਾਰਾ ਜੱਗ ਕਹਿੰਦਾ ਹੈ ਹਾਣ ਨੂੰ ਹਾਣ ਪਿਆਰਾ ਹੁੰਦਾ ਹੈ, ਪਰ ਇਹਨੂੰ ਬੁੱਢੇ ਬੁੱਢੇ ਫਕੀਰ ਪਿਆਰੇ ਲੱਗਦੇ ਨੇ। ਸਾਰੀਆਂ ਗੱਲਾਂ ਇਹਦੀਆਂ ਕੋਈ ਥੋ ਪਤੇ ਦੀਆਂ ਨਹੀਂ ਹਨ, ਇਹਦਾ ਰੰਗ ਵੀ ਪੀਲਾ ਹੈ, ਇਹਨੂੰ ਭੁੱਖ ਵੀ ਘੱਟ ਲੱਗਦੀ, ਇਹਦੀ ਗੁਫਤਾਰ ਵੀ ਘੱਟ ਗਈ ਹੈ, सियाने ने मैनू एक फारसी की गल याद आई है सियाने की। एक बच्चे ने अपने पिता तो पूछया आशका रा कै निशानी है पिदर पिदर मैंने फादर पिता पिता तुसी मैनू ये दसते हो रब दे आशिक अंज 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 हुंदे ने रबी बंदियां दी कोई निशानी तो दसो। आशका रा कै निशानी है पिदर वो आंदा बेटा आशका रा नौ निशानी है पिसर रब दे आशकां दियां नौ निशानियां हुंदियां ने आह सरदो रंग जरदो चश्म तर तिन ताए होके हुंदे ने आह सरदो रंग जरदो रंग पीले पए हुए हुंदे ने चश्म तर वैराग विच सदा अखियां भरियां रहिंदियां ने रंग हसे रंग रोवे चुप भी कर जा परवाह नाहीं किसे केरी बाज सच्चे ना आशकारा नौ निशानी है पिसर आह सरदो रंग जरदो चश्म तर कम खुरदन कम गुफ्तन मस्तवर थोड़ा बोलना थोड़ा सौना मस्तियां विच रहना ते इदां ही ऐसियां गल्लां गुरु नानक ते नौ ही कटन। उन्हें कहा बेहतर है जी जे मन जन राय होनी तां तुसी हकीम नूं घर लियाओ लो अज शामी नानकी भी आ गए भाइया भी आ गया जयराम खानपुरी ते इस तरह परिवार दे जी कट्ठे हो गए ते तीजे दिन गुरु नानक देव नूं अंदरों कढ़िया उधर उन्हें कहा तां राय ने कहा जरूर वैदराज मैनू फिर देखना तुसी पहले मेरे कारदार दे घर जाओ ये बच्चे नूं देखो की और है ते राय बुलार इस असना विच घोड़ी ते फिरदा इधर उधर जांदा गुरु नानक दियां अजमतां दियां गल्लां जे सुनदा सी उन्हें कई बार प्रतख चोज भी देखे। राय बुलार तां कालू जी नूं कहिंदा हुंदा सी मेरे धन पाग ने मेरी नगरी विच खुदावन ताला मनुख बन के आ गया अल्लाह मियाँ आ गया है इहदी गल कोई खाकी लोगां वाली नहीं फर्शियां वाली नहीं ये अरशी गल्लां ने इहदियां ते नूरी लोकां विचों आया है। मैं एक दिन इहनूं लम्मा पिया वेखिया खुड विचों निकल के जहरीले नाग ने छजली ताणी होई सी सूरज नूं कहिंदा सी तूं इहदे मूँह ते ना पै इहदी नींद विच खलल ना पै जाए पर जिहनूं नाग भी फन तानण छजलियां तानण कालू इह तेरा पुत्तर औलिया दिसदा है पर कालू चंद ना मन्नण ये माया दे छोड़े चढ़े हुए दियाँ अखां उत्ते अज्ञानता दे तो सत्संग जी वो पहली साखी भी नाल नाल याद रखनी जो कालू चंद जी सी रब मेरा पुत बन के आवे मैं तो इहो लैना है अपने तप दे अवजाने। दिप मूरत ने आख्या सी ना ना ऐसा ना कर तू प्रेमा भगती कर जिहदे नाल मैल लै जाए अंदरली अंदरों सफाई हो जाए सच्चाई आ जाए रसाई आ जाए ता पछाण होवेगी जे तू ये तो बिना मंग मंग ली एडी तो गोदी विच पाया भी निश्चा नहीं होवेगा खलाया भी निश्चा नहीं होवेगा मत्था चुमिया सुंघिया भी निश्चा नहीं होवेगा कि मैं खुदा नाल ते रब नाल निरंकार नाल प्यार करदा। पर कालू चंद जी कहिंदे ने ये गल्लां बाद लियां ने हुण दी गल ये है ते कालू चंद वैद होणा नूं लै के घर आ गए जिसले घर आए तृप्ता तृप्ता खोल बूहा बच्चिए बूहा खोल नानकी जांदी है पिता की आवाज पछाणी दरवाजा खोलिया तू भी आ गई पुत्री गल लगी प्यार लिया किस वेले आए हो कली जा दोवें पिता जी दोवें आए हैं साई जी भी आए ने अच्छा होया अज शाही वैद आ रहा है मेरे पिछे मैं पहला आया कि जरा घर विच चीज़ां चूज़ां ठिकाने रखियां जा सकन तो सात संगत बिस्तरा बिछा दिता इन्ने चिर नूं पता लग गया कि शाही वैद घर आया है ते गुआंढ मासी सुखा जी भी आ गए गुरु नानक देव जी की मासी ते होर भी इस तरह नाल भरा भी आ गया कि अज गल राज खुल जाएगा की कारण है बड़ा शाही वैद ये ते हज़ारां रुपयां नूं बिना आवे तो कहिंदे ने जिस वेले वैद होनी घर आए कुछ राय दे बंदे भी नाल आ गए किथे जे नानक आखन लगी जी उत्थे ही कमरे विच अंदर या नानकी अपने वीर नूं लिया उठा के अज पता लग जाऊगा परमेश्वर मेहर करे साडे सानूं पता लग जाए इहनू की और लग गई है रहिंदा है ना पीरां फकीरां वाला ते इस तरह उन्हां विच कईआं कोल चिट्टा इलम हुंदा है ते कईआं कोल काला इलम इदां दीआं गल्लां जिन्ने मूँह उन्नीआं गल्लां ते साहिब गुरु नानक देव महाराज परमेश्वर दे रंग अंदर अंदर विराजमान सन। बेबे जी जाते ने जिदा पिता उठालदा सी, जिदा कई बार गुस्से नाल माता उठालदी सी, इदा नहीं उठा रहा। कहिंदे ने चरना वल खलो गई, वह जानती है ये रब्बी आत्मा है। मेरा वीर तो वीर है, पीरां दा पीर भी है। अपने वीर पीर नू बड़े अदब नाल उठाया नानकी जी ने। नाले ने वेख्या कि कमरे विच मैनू इदा जापदा जिवें खुशबू खुशबू होंदी है, नूरी लोग फिरदे होंदे ने, पर हर किसी नू ना दिसन। गुरु नानक देव उठे, पहना नू मिले ते आखन लगी अज तुसां बाहर चलो, सारा परिवार जुड़िया है ते शाही वैद आया है। अच्छा पहना, वो कादे लिए आया है? तंदरुस्तां दे ग्रह वैदां दा की काम? आखन लगे थोड़े ख्याल च तंदरुस्त हाँ, पर जगदे ख्याल अंदर, माता पिता दे ख्याल अंदर, इस घर विच सब तो वड्डे रोगी मेरे वीर पीर तुसां ही हो। अच्छा पहना, ये भी चल। कहते ने मलकड़े मलकड़े रब तुरिया, वाह वाह, चाल सुहावी नाल तुरिया, मदराड़ी बाणी वाला तुरिया, मिठ बोलड़ा जी हर सज्जन स्वामी मोरा तुरिया, हो संभल थाकी जी ओ कदे ना बोले कौड़ा, इं मिठा महबूब अंदरों तुरिया। हौली हौली आया, सारिया नू प्रणाम कीती, वैदराज होना नू भी प्रणाम कीती, ते कोल ही बिठा लिया श्री गुरु नानक देव महाराज जी नू। लो जी आंढ गुआंढ भी आ गया। लोगों नू एक आदत है हर गल नू तमाशा बना के देखना, लेकिन मदद किसे दी नहीं करनी। हाँ, उर्दू का एक शेर याद आया, साहल के तमाशाई, आंढ गुआंढ भी इकट्ठा हो गया, बरादरी भी आ गई, ते ओ भी आ गया, वह भी आ गया, खुला वेड़ा। अज पता लगेगा क्योंकि वड्डी उम्र का हो गया, इन्हें यदि एक एक गल अजीब सी, जिमें पढ़ाई की गल, इदा जनेऊ की गल भी सारे शहर में घूम गई सी कि इन्हें दसां बरिया विच ग्रंथां दी अते युगां दी चल रही मर्यादा नू नाल टाकरा लिया है। इनू कोई अकलमंद तां समझे ना, लायक तां समझण ना, इसलिए तमाशा ही इकट्ठे हो गए। सतसंगत जी, मैं कह रहा सा दुनिया तमाशा बहुत देखती है, पर उदों कुछ घबराहट होंदी है जदों आप लोगों लई तमाशा बनता है बंदा। जदों आप तमाशा बनीए फिर तमाशा ही नहीं मनुख तो झले जाते, उंझे सब का तमाशा देख के प्रसन्न होंदा है। साहल के तमाशाई हर डूबने वाले पर, साहल के तमाशाई हर डूबने वाले पर, अफसोस तो करते हैं इमदाद नहीं करते। दुनिया का रवैया, साहल के तमाशाई हर डूबने वाले पर, अफसोस तो करते हैं इमदाद नहीं करते। एक होर किसी ने कहा, तमाशाई खलोते सी कोई समुद्र विच डूब रहा, लहरां विच उठ उठ डिगे ते मरदा पिया, दोवें हाथ बाहर कढ़दा है, उलारदा है, बोलता हुंदा कोई नहीं, ते तमाशाइयां ने की अंदाजा लाया। डूबने वाला हाथ उठाकर कह रहा था बचाओ बचाओ, डूबने वाला हाथ उठाकर कह रहा था बचाओ बचाओ, साहल पर बैठे जितने थे सभी ने समझा दुआ कर रहा है। वो तो कहता सी बचाओ बचाओ, पर साहल पर बैठे थे जितने राही सभी ने समझा दुआ कर रहा है। गुरु साहब जी का तमाशा बनिया होया है, माता पिता बड़े तंग ने परेशान ने, हुंदा भी इदा ही है। एक बच्चा वो भी दुनिया से अगर बेजार हो, असी गृहस्थियां आप सोचिए इस गल, एक बच्चा वो भी दुनिया से अगर बेजार हो, बाप को फिर क्यों ना अपनी जिंदगी दुश्वार हो। वैद आया, शाही वैद कोई साधारण भी नहीं सी, ते कहंदे ने जिस वेले बालिक नानक ननकारी बैठे, भैन भी बैठी, सारे बैठे, ते वैद ने कहा बेटा बेटा दिखा था मैनू की हो रे, तेनू सुख नाल तकड़ा है, तेरे वर्गे नू वैद की टोह है, वैद की पछाण है, बुझारता की होनी है, तू ते सब कुछ दस सकना है, बेटा दिखा था मैनू अपना हाथ। हाँ प्यार नाल जरा आओ तुक सुनिए,
पकड़े
ਮੈਨੂੰ ਆਪਣੀ ਨਾੜੀ ਵਖਾ, ਨਬਜ਼ ਵਖਾ। ਸਤਿਗੁਰੂ ਜੀ ਖਾਮੋਸ਼ ਨੇ। ਕਾਲੂ ਚੰਦ ਵੈਦਰਾਜ, ਵੇਖੋ ਨਾ ਖਾਂਦਾ ਪੀਂਦਾ ਕਿਵੇਂ ਪੀਲਾ ਭੂਕ ਹੋਈ ਜਾਂਦਾ। ਮਹਾਰਾਜ, ਚੰਗੀ ਤਰ੍ਹਾਂ ਇਸ ਦੀ ਤਸ਼ਖੀਸ ਕਰਿਓ, ਚੰਗੀ ਤਰ੍ਹਾਂ ਵੇਖੋ। ਇਹਦੀ ਮਾਂ ਹੀ ਮੈਨੂੰ ਦੱਸਦੀ ਹੈ, ਇਹਨੂੰ ਭੁੱਖ ਵੀ ਘੱਟ ਲੱਗਦੀ ਹੈ, ਨੀਂਦਰ ਵੀ ਘੱਟ ਆਉਂਦੀ ਹੈ, ਵਸਦੀ ਦੁਨੀਆਂ ਨਾਲੋਂ ਉਜਾੜਾਂ ਵਿੱਚ ਇਹਦਾ ਚਿੱਤ ਵਧੇਰੇ ਲੱਗਦਾ ਹੈ, ਇਹ ਕੀ ਹੋਇਆ ਭਲਾ? ਮਹਾਰਾਜ ਕੱਲ ਚਾਹੁੰਦਾ ਹੈ ਕਿ ਹੁਣ ਅੰਦਰਲੀ ਤਸਵੀਰ ਖਿੱਚ ਕੇ ਵੈਦ ਮੇਰੇ ਸਾਹਮਣੇ ਰੱਖ ਦੇ। ਸਤਸੰਗਤ ਜੀ, ਲਓ ਮਹਿਤਾ ਜੀ, ਹੁਣੇ ਮੈਂ ਪਤਾ ਲੈਂਦਾ ਹਾਂ, ਮੇਰੀ ਜਿਤਨੀ ਮੱਤ ਹੈ, ਮੇਰੀ ਜਿਤਨੀ ਬੁੱਧੀ ਹੈ, ਮੇਰਾ ਜਿਹੋ ਜਿਹਾ ਤਜਰਬਾ ਹੈ, ਮੈਂ ਤੁਹਾਨੂੰ ਨੌ ਤੋਂ ਚੋਟੀ ਤੱਕ ਦੱਸ ਦੇਵਾਂਗਾ ਕਿ ਇਹਨੂੰ ਕੋਈ ਦਿਮਾਗੀ ਖਰਾਬੀ ਹੈ, ਜਾਂ ਇਖਤਲਾਜੇ ਕਲਬ ਹੈ, ਜਾਂ ਸੌਦਾਏ ਸਰ ਹੈ, ਜਾਂ ਕੋਈ ਸ਼ੋਰੀਦਾ ਸਰ ਹੈ। ਮੈਂ ਹੁਣੇ ਜੋ ਮੇਰੇ ਕੋਲ ਵਿੱਦਿਆ ਹੈ, ਮੈਂ ਸਾਰੀ ਦੇ ਚਾਨਣੇ ਅੰਦਰ ਇਹ ਗੱਲ ਹੁਣ ਸਪਸ਼ਟ ਕਰ ਦਿੰਦਾ ਹਾਂ, ਇਹ ਤਾਂ ਗੱਲ ਮਾਮੂਲੀ ਹੈ। ਮੇਰੇ ਕੋਲ ਤਾਂ ਤੁਸੀਂ ਸਰਟੀਫਿਕੇਟ ਦੇਖੋ ਤਾਂ ਐਡੇ ਐਡੇ ਰੋਗੀਆਂ ਦੇ ਮੌਤ ਦੇ ਮੂੰਹ 'ਚੋਂ ਖਿੱਚ ਕੇ ਲਿਆਉਂਦੇ ਨੇ ਕਈ। ਮੈਂ
ਵਾਹ,
ਪਰ ਗੁਰਬਾਣੀ ਕੀ ਕਹਿੰਦੀ ਹੈ? ਕੋਈ ਦੁਆ ਦਾਰੂ ਤਾਂ ਹੀ ਉਹ ਫਾਇਦਾ ਦਿੰਦਾ ਹੈ ਜੇ ਵਿੱਚ ਪਰਮੇਸ਼ਰ ਦੀ ਸੱਤਾ ਰਲੇ, ਵਰਨਾ ਵੈਦਾਂ ਸੰਧਾ ਸੰਗ ਇਕੱਠਾ ਹੋਇਆ, ਸੰਘ ਮੈਨੇ ਬੋਰਡ, ਸਾਰੇ ਸਪੈਸ਼ਲਿਸਟ ਇਕੱਠੇ ਹੋ ਜਾਣ ਭਾਵਾਂ, ਵੈਦਾਂ ਸੰਧਾ ਸੰਗ ਇਕੱਠਾ ਹੋਇਆ, ਔਖ ਦਾ ਹੀ ਰਾਸ ਵਿੱਚ ਆਪ ਖਲੋਆ। ਜਦ ਤੱਕ ਪਰਮੇਸ਼ਰ ਨਹੀਂ ਉਹਦੇ ਵਿੱਚ ਆਪਣੀ ਸੱਤਾ ਰਲਾਉਂਦਾ, ਤੇ ਉਦੋਂ ਤੱਕ ਕੋਈ ਗੱਲ ਰਾਸ ਨਹੀਂ ਆਉਂਦੀ। ਪਰ ਵੈਦ ਕਹਿੰਦਾ, ਮੈਂ ਤਾਂ ਲੁਕਮੈਂ ਅਜਲ ਮੌਤ ਦੇ ਮੂੰਹ ਵਿੱਚੋਂ ਖਿੱਚ ਕੇ ਲਿਆ ਦੇਵਾਂ। ਕਾਲੂ ਚੰਦ ਹੁਣੇ ਦੱਸਦਾ, ਉਹ ਪੁੱਤਰਾ ਮੈਨੂੰ ਆਪਣੀ ਨਬਜ਼ ਦਿਖਾ, ਨਾੜੀ ਵਿਖਾ। ਗੁਰੂ ਸਾਹਿਬ ਜੀ ਗੰਭੀਰਤਾ ਨਾਲ ਬੈਠੇ ਨੇ ਤੇ ਆਪਣਾ ਬਾਜ਼ੂ ਅੱਗੇ ਕਰ ਦਿੱਤਾ। ਵਾਹ ਵਾਹ, ਲਿਖਿਆ ਹੈ,
ਬਾਪ ਨੇ ਇਨਕੀ ਜਮਜ ਸੂਬਾਨਾ ਹਾਲਤ ਦੇਖ ਤਨ, ਬਾਪ ਨੇ ਇਨਕੀ ਜਮਜ ਸੂਬਾਨਾ ਹਾਲਤ ਦੇਖ ਤਨ, ਇੱਕ ਲਾ ਇਨ ਸੇ ਤਹਾ ਐ ਰਾਹਤ ਜਾਣੇ ਪਿਦਰ, ਇੱਕ ਦਿਨ ਇਨ ਸੇ ਕਹਾ ਐ ਰਾਹਤ ਜਾਣੇ ਪਿਦਰ, ਆਰਜ਼ਾ ਤੁਝ ਕੋ ਤੁਮਾਗੀ ਕੋਈ ਹਾਲਤ ਹੋ ਗਿਆ, ਆਰਜ਼ਾ ਤੁਝ ਕੋ ਤੁਮਾਗੀ ਕੋਈ ਰਾਹਤ ਹੋ ਗਿਆ, ਸੱਚ ਪਤਾ ਦੇ ਕਿਉਂ ਸਕੂਨੇ ਦਿਲ ਤੇਰਾ ਹੈ ਖੂਨ ਗਿਆ, ਸੱਚ ਪਤਾ ਦੇ ਕਿਉਂ ਸਕੂਨੇ ਦਿਲ ਤੇਰਾ ਹੈ ਖੋ ਗਿਆ।
ਉਹ ਪੁੱਤਰਾ, ਕੋਈ ਗੱਲ ਹੁਣ ਲੁਕੋਈ ਨਾ, ਮੇਰੇ ਤੋਂ ਲੁਕਾਉਂਦਾ ਰਿਹਾ ਹੈ ਅੱਜ ਤਾਈਂ, ਆਪਣੀ ਮਾਤਾ ਨੂੰ ਨਹੀਂ ਤੂੰ ਦੱਸਿਆ ਅੱਜ ਤਾਈਂ, ਭੈਣ ਨਾਲ ਡਾਢਾ ਪਿਆਰ ਹੈ ਤੇਰਾ, ਪਰ ਆਪਣਾ ਰੋਗ ਨਹੀਂ ਤੂੰ ਦੱਸਿਆ। ਹੁਣ ਇਹਦੇ ਨਾਲ ਉੱਪਰੇ ਕੋਈ ਵੈਦ ਸਾਡੇ ਸ਼ਹਿਰ ਵਿੱਚ ਤਾਂ ਨਹੀਂ ਲਿਆ ਸਕਦਾ, ਇਹ ਵੀ ਤੇਰੇ ਚੰਗੇ ਭਾਗ ਨੇ ਨਾਨਕ ਪੁੱਤਰਾ, ਤੇਰੀ ਚੰਗੀ ਕਿਸਮਤ ਏ, ਵੇਖੀ ਤੇ ਹੁਣ ਕੁਛ ਪਾਇਆ, ਤੈਨੂੰ ਆਦਤ ਏ ਕਲਬੀ ਗੱਲਾਂ ਛਪਾਉਣ ਦੀ, ਤੈਨੂੰ ਇਹ ਨੁਕਸ ਹੈ ਦਿਲ ਦੀਆਂ ਗੱਲਾਂ ਦਿਲ ਵਿੱਚ ਰੱਖਣ ਦੀਆਂ, ਪਰ ਏਦਾਂ ਰੋਗੀ ਹੋ ਜਾਈਦਾ, ਹੁਣ ਤੂੰ ਕੁਛ ਛੁਪਾਈ ਨਾ। ਵੈਦ, ਕਾਲੂ ਚੰਦ ਜੀ ਮੈਨੂੰ ਹੱਥ ਤਾਂ ਲਾਉਣ ਦੇ ਇਹਦੀ ਨਾੜੀ ਤੇ, ਇਹ ਬੋਲੇ ਨਾ ਬੋਲੇ ਮੈਂ ਅੰਦਰੋਂ ਖਿੱਚ ਲਵਾਂ ਰੋਗ, ਦੱਸ ਦੇਵਾਂ ਮਰਜ਼ਾਂ। ਵਾਹ ਵਾਹ, ਕਹਿੰਦੇ ਨੇ ਨਬਜ਼ 'ਤੇ ਹੱਥ ਰੱਖਿਆ ਹੋਇਆ ਹੈ, ਮਾਤਾ ਪਿਤਾ ਪਰਿਵਾਰ ਦੇ ਜੀ ਧਿਆਨ ਲਾ ਕੇ ਕੇਂਦਰਿਤ ਹੋ ਕੇ ਸੈਂਟਰਲਾਈਜ਼ ਹੋ ਕੇ ਮਰਕੂਜ਼ ਹੋ ਕੇ ਟਿਕਟ ਕੀ ਮੰਨ ਕੇ ਵੈਦ ਦੇ ਬੁੱਲਾਂ ਵੱਲ ਵੇਖ ਰਹੇ ਨੇ, ਹੁਣ ਦੱਸਿਆ ਰੋਗ ਹੁਣ ਦੱਸਿਆ। ਸਤਸੰਗਤ ਜੀ, ਉਸ ਵੇਲੇ ਵੈਦ ਚੁੱਪ, ਉਹ ਸਮਝੇ ਪਏ ਅੰਦਰ ਟੁੱਬੀਆਂ ਲਗਾ ਰਿਹਾ ਹੈ ਜਾਂ ਦਿਮਾਗ ਦੀ ਪਰਵਾਜ਼ ਵਿੱਚ ਗਿਆ ਹੋਇਆ ਹੈ, ਬੁੱਧੀ ਲਤੀਫ ਕਰ ਰਿਹਾ ਹੈ, ਨਿਸ਼ਾਨੇ 'ਤੇ ਪਹੁੰਚਾ ਕੇ ਪਹੁੰਚਾ। ਵੈਦ ਨੇ ਬਾਬੇ ਦੀ ਨਾੜੀ 'ਤੇ ਹੱਥ ਰੱਖੇ ਹੋਏ, ਪੋਟੇ ਰੱਖੇ ਹੋਏ, ਪਲਸ ਫੀਲ ਪਿਆ ਕਰੇ, ਨਬਜ਼ ਵੇਖੇ, ਪਰ ਇਹਨਾਂ ਦੇ ਅੰਦਾਜ਼ੇ ਨਾਲ ਵਧੇਰੇ ਚੁੱਪ ਛਾ ਗਈ। ਕਦੀ ਨੰਕਾਰ, ਕਦੀ ਬਾਲ ਪਲ ਵੇਖਣ, ਨਾਨਕ ਜੀ ਵੱਲ ਵੇਖਣ, ਕਦੀ ਵੈਦ ਵੱਲ ਵੇਖਣ, ਚੁੱਪ ਚੁੱਪ, ਹੋਰ ਚੁੱਪ, ਹੋਰ ਚੁੱਪ। ਹੁਣ ਤਾਂ ਇਹਨਾਂ ਨੂੰ ਫਿਕਰ ਪੈ ਗਿਆ, ਇਹ ਕੀ ਹੋਇਆ? ਘੰਟੇ ਲੰਘ ਗਏ ਚੁੱਪ, ਇਉਂ ਗੋਡੇ ਤੋਂ ਹਿਲਾ ਕੇ ਕਾਲੂ ਚੰਦ, ਵੈਦ ਜੀ, ਵੈਦ ਜੀ, वैद ने नाड़ी तो हाथ चकिया, दसो कालो चंद तुसी बोले कुछ नहीं हो, तुसी कहंदे सी मैं हुण दसदा, असी तां बेताबी नाल सुन रहे हैं, इंतजार बेसबराना इंतजार विच बदल गया है, दसो कुछ। वैद ने फिर यतन किया, दसदा हाँ हुणे। फिर बाबे दी कलाई पकड़ी ते पोटे इत्थे रखे। सत्संग जी एक गल होई नवी, आप सब नू पता है, बीबिया नू भी इस गल का पता होगा, क्योंकि मैं वेख्या इत्थे इत्थे ये गल है जिहड़ी मैं कहनी चाहुंदा। इत्थे बीबिया ते बड़ी बख्शिश है, ड्राइविंग कर दियां ने सारियां काफ़ी, ते आप भी विच्चों सारे काफ़ी तादाद विच ड्राइविंग करते हो। एक वेखण च आई ये गल, जिस वेले मनुख स्टेयरिंग पकड़ के ते मोटर चलाउंदा है, एक कला है उहदे विच, उहदे नाल गड्डी अगे नूं तुरदी है, उहीओ गड्डी, उहीओ इंजन, उहीओ स्टेयरिंग, उहीओ एवरीथिंग। एक गेयर जाए इधरों बदलता है इंसान, तो रिवर्स गेयर लग जाए तो उदा ही वह पिछन तुरन लग पैंदी, अगे नूं भी उस कला नाल, जरा कि एक कला होर दबाई या तब्दील की तो पिछा नूं तुरन लग पैंदी है, बैक गेयर लग जाता है, रिवर्स गेयर लग जाता है। इदा ही हुई वैद नाल, वैद नाल बिल्कुल इदा ही हुई। यह मशीनरी अंदर भी है साढ़े, ये तो अगे सुरत ले जाके नानक निहंकारी का कोई रोग ढूंढे, पर सुरत न बैक गेयर लग गया, रिवर्स गेयर लग गया, अपने रोग दसन लग पाए वैद न, अपने रिवर्स गेयर लग गया दिमाग में, अपने रोग दसन लग पाए, अखा गेयर ने दसिया, रिवर्स गेयर ने दसिया, वैद मरीज दियां अखा तंदुरुस्त तेरिया रोगी, मरीज दे कन तंदुरुस्त तेरे रोगी, मरीज दी रसना तंदुरुस्त तेरी रोगी, मरीज दा मन तंदुरुस्त तेरा रोगी। रिवर्स गेयर लग गया ब्रेन नू, नैना नींद पर दृष्ट विकार, रोगी अखा, कन्नी सूतक कन पै लातवारी खाए, मेरे कन रोगी ने, चंगी गल सुननी बजाए चुगली बड़े उत्साह नाल सुनते ने, वैद नू रिवर्स गेयर लगे, अखा रोगी ने पर तन वल देख दियां ने, तो इनू प्रतीत होया मेरा एक एक अंग रोगी है। नैना नींद पर दृष्ट विकार, सरबण सोए सुन निंद विचार, रसना सोई लोग मीठे साध, मन सोया माया विस्माद। वैद हैरान हो गया, इस ग्रह में कोई जागत रहे, ग्रह में पिंडा शरीर बॉडी मुजस्मा पैकर, मेरे शरीर विच सारे अंग सुस्त हो गए ने, सारा शरीर रोगी, इस ग्रह में कोई जागत रहे। कहते ने नबज छड़ दी, हाथ जोड़ ला, कालू तेरा पुत्र तंदुरुस्त पर मैं रोगी। कालू ने किया है सारिया नू वग गई कुछ, मैं किस मकसद लिए इन बुलाया, हो की रिहा है। उस वेले कहते ने गुरु नानक देव महाराज जी ने जड़ी गल आखी, तर्जमा एक उर्दू दान ने किया है, ते तुसा ज्ञानी अब्दुल्ला तुसी इस नू जरा कवाली बहर अंदर प्यार नाल सुनो की होया जी। हाँ जी,
आप ਬਣਿਆ ਹੈ ਕੀ ਬਣਿਆ ਤੋ ਮੰਜ਼ਰ ਇਸ ਤਰ੍ਹਾਂ ਲਿਖਿਆ ਹੈ
ਇੱਕ ਲਾਇਕ ਭੇਦ ਕੋ ਲਾ ਕਰ ਕਹਾ
ਕਿਸਮ
قید نے جب نبض دیکھی آپ نے فوراً کہا نبض کو کیا دیکھتے ہو نبض میں رکھا ہے کیا کس مرض کی جستجو میں نبض پہ رکھتے ہو ہاتھ مجھ کو درد عشق ہے اور عشق ہے مولا کے ساتھ غلبہ سوداج سے ناحق سمجھ بیٹھا ہے تو غلبہ سودا تو میں سودائی ہاں جی غلبہ سودا جسے ناحق سمجھ بیٹھا ہے تو وہ تو میرے دل میں ہے مولا کا داغ عرض پیار نال آو آکھیے ست نام شری رائے گڑھ تو ساتسنگ جی وید نے متھا ٹیکیا سب حیران ہو گئے وید نے کیا کالو چند پروار فارسی دیکھ شیر ہے اثر بالین من برخیز اے نادان طبیب ہے نادان ڈاکٹر وید میرے سرانیوں تو اٹھ جا اثر بالین من برخیز برخیز میں نے اٹھنا برخیز اے نادان طبیب درد مند عشکرا دارو بجز دیدار نے رب تو وچھڑیا نو رب دے وصل تو بنا کوئی دعا کم کر ہی نہیں سکتی تو سات سنگ جی ایوں گرو صاحب جی دی پوتر بانی سنو تے کیرتن سمپورن ہوے گا اس تو بعد پھر کی ہویا کل دے یا جس دن پروگرام پھر ہوے گا تھوڑے دن بابے نانک دیاں بیوانیاں کہانیاں چلن گیاں کیونکہ جس دن تو داسرے حاضر ہوئے نے شری گرو نانک دیو مہاراج جی دا کوئی مضمون نے کیتا اسے لئی پہ پورب آپ جی دی حضوری وچ منایا جاوے گا تو واہ 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 تو سات سنگت جی شری گرو نانک دیو مہاراج جی دا پورب آپ جی دے نال رل کے منایا گیا خوشبو تاں آ گئی ہے تے سات سنگ جی گرو کرپا کرے ہالے یہ پرشاد ہو سکو تے مہاراج جی دی دیگ تیار ہو رہی ہے تے پھر ہاں جی
Oh!
ਬੁੱਢੇ ਮਹਾਰਾਜ ਜੀ ਦੇ ਰੋਗ ਭਾਲਣ ਆਇਆ, ਤਸ਼ਖੀਸ ਕਰਨ ਆਇਆ, ਤਹਿਕੀਕ ਕਰਨ ਆਇਆ, ਆਪਣੇ ਰੋਗ ਸਾਹਮਣੇ ਆ ਗਏ। ਇਹ ਵੀ ਭਲੀ ਗੱਲ ਹੈ ਕਿ ਕਿਸੇ ਰੋਗੀ ਨੂੰ ਆਪਣੇ ਰੋਗ ਦਾ ਪਤਾ ਲੱਗ ਜਾਵੇ। ਸਾਡੇ ਸਾਰੀ ਉਮਰ ਸਾਡੇ ਵਿੱਚ ਰੋਗ ਦੇ ਜਰਾਸੀਮ ਰਹਿੰਦੇ ਨੇ, ਪਰ ਅਸੀਂ ਆਪਣੇ ਆਪ ਨੂੰ ਤੰਦਰੁਸਤ ਹੀ ਸਮਝਦੇ ਨੇ। ਇਸ ਦਰਸਗਾਹ ਵਿੱਚ ਆ ਕੇ, ਬਾਰਗਾਹੇ ਸਤਿਗੁਰੂ ਵਿੱਚ ਆ ਕੇ, ਬਸ ਇਤਿਹਾਸ ਦੁਆਰਾ, ਪਵਿੱਤਰ ਗੁਰਬਾਣੀ ਦੇ ਵਾਕਾਂ ਅਤੇ ਸ਼ਬਦਾਂ ਦੁਆਰਾ ਅਸੀਂ ਇਹ ਆਪਣੀ ਤਸ਼ਖੀਸ ਆਪ ਹੀ ਕਰਨੀ ਹੈ ਕਿ ਸਾਨੂੰ ਪਿਛਲੇ ਪੁਰਬ ਨਾਲੋਂ ਹੁਣ ਤੱਕ ਕਿੰਨੀ ਕੁ ਤੰਦਰੁਸਤੀ ਹੋਈ ਹੈ, ਕਿੰਨੇ ਕੁ ਅਸੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਸੂਲਾਂ 'ਤੇ ਚੱਲ ਰਹੇ ਹਾਂ, ਜਾਂ ਹਾਲੇ ਤੁਰੇ ਹੀ ਨਹੀਂ ਹਾਂ, ਜਾਂ ਕਿਤਨਾ ਕੁ ਪੰਥ ਮੁਕਾਇਆ ਹੈ, ਉਹ ਮਨਾਉਣ ਦਾ ਇਹੀ ਮਤਲਬ ਹੋਇਆ ਕਰਦਾ ਹੈ। ਵੈ ਗੁਰੂ ਸਾਹਿਬ ਜੀ ਨੂੰ ਸਜਦਾ ਅਦਾ ਕਰਕੇ ਧੰਨ 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 ਕਹਿੰਦਾ ਵਾਪਸ ਆ ਰਾਏ ਬੁਲਾਰ ਉਡੀਕ ਵਿੱਚ ਸੀ, ਇੰਤਜ਼ਾਰ ਵਿੱਚ ਸੀ। ਵੈਦ ਹਕੀਮ ਜੀ ਆ ਗਏ, ਸ਼ਾਹੀ ਤਬੀਬ ਆ ਗਿਆ, ਰਾਏ ਬੁਲਾਰ ਨੂੰ ਪਤਾ ਲੱਗਾ। ਹੌਲੀ ਹੌਲੀ ਰਾਏ ਬੁਲਾਰ ਉੱਠੇ ਅਤੇ ਹਕੀਮ ਜੀ ਦੇ ਕਮਰੇ ਵਿੱਚ ਗਏ। ਹਕੀਮ ਸਾਹਿਬ, ਤੁਸੀਂ ਗਏ ਸੋ ਮੇਰੇ ਕਾਰਦਾਰ ਦੇ ਘਰ ਵਿੱਚ, ਕਾਲੂ ਚੰਦ ਜੀ ਦੇ ਘਰ, ਉਹਦੇ ਤਿਫਲੇ ਅਰਜਮੰਦ ਨੂੰ ਦੇਖਣ ਵਾਸਤੇ, ਉਹਦੇ ਪੁੱਤਰ ਨੂੰ ਦੇਖਣ ਵਾਸਤੇ। ਮੈਂ ਵੀ ਇੰਤਜ਼ਾਰ ਵਿੱਚ ਲੱਗਾ ਰਿਹਾ ਹਾਂ। ਦੁਨੀਆ ਤਾਂ ਉਹ ਦੀਵਾਨਾ ਆਉਂਦੀ ਹੈ, ਬੇਤਾਲਾ ਆਉਂਦੀ ਹੈ, ਪੂਤਨਾ ਆਉਂਦੀ ਹੈ, ਉਹਨੂੰ ਰੋਗੀ ਕਹਿੰਦੀ ਹੈ, ਵਿਜੋਗੀ ਕਹਿੰਦੀ ਹੈ, ਛੁਰੀ ਦਾ ਸਰ ਕਹਿੰਦੀ ਹੈ, ਗਲਬੇ ਸੌਦਾ ਦੇ ਅਸਰੇ ਹੇਠ ਆਇਆ ਹੋਇਆ ਕਹਿੰਦੀ ਹੈ, ਪਰ ਮੈਂ ਕਿਸੇ ਦੀ ਨਹੀਂ ਮੰਨਦਾ। ਇੱਕ ਨਾਨਕ ਦੀ ਹਮਸ਼ੀਰਾ ਹੈ, ਭੈਣ ਹੈ, ਉਹ ਵੀ ਨਹੀਂ ਇਸ ਗੱਲ ਨੂੰ ਮੰਨਦੇ, ਪਰ ਜਿੰਨੇ ਮੂੰਹ ਓਨੀਆਂ ਗੱਲਾਂ। ਹਕੀਮ ਸਾਹਿਬ, ਤੁਸੀਂ ਕੀ ਭਾਲ ਕੇ ਲਿਆਏ ਹੋ, ਕੀ ਤਸ਼ਖੀਸ ਦੱਸੀ ਹੈ, ਕੀ ਨੁਸਖਾ ਉਸਨੂੰ ਤਜਵੀਜ਼ ਕਰਕੇ ਆਏ ਹੋ, ਮੈਨੂੰ ਵੀ ਦੱਸੋ। ਕਹਿੰਦੇ ਨੇ ਹਕੀਮ ਅਦਬ ਨਾਲ ਖਲੋ ਕੇ ਆਖਣ ਲੱਗਾ, ਰਾਏ ਬੁਲਾਰ, ਤੇਰੀ ਨਗਰੀ ਅੰਦਰ, ਤੇਰੇ ਇਸ ਖਿੱਤਾ ਜ਼ਮੀਨ ਅੰਦਰ, ਇਹ ਜੋ ਨਾਨਕ ਕਾਲੂ ਦਾ ਲੜਕਾ ਤਵੱਲਦ ਹੋਇਆ ਹੈ, ਆਇਆ ਹੈ, ਇਹ ਕੋਈ ਔਲੀਆ ਹੈ, ਇਹ ਕੋਈ ਪੀਰਾਂ ਦਾ ਪੀਰ ਹੈ, ਤੁਸੀਂ ਕਿਵੇਂ ਜਾਪਦਾ ਜੀ? ਰਾਏ ਬੁਲਾਰ ਜੀ ਦੇ ਉਹਦੇ ਅੰਦਰ ਵਿਸ਼ਵਾਸ ਨੇ, ਚਾਹੁੰਦਾ ਹੈ ਹੋਰ ਵੀ ਡੂੰਘੇ ਹੋ ਜਾਣ, ਹੋਰ ਵੀ ਪੀੜੇ ਹੋ ਜਾਣ, ਅਮੀਰ ਚਲੇ ਜਾਣ। ਦਾਸ ਨੇ ਅੱਗੇ ਇੱਕ ਦਿਨ ਬੇਨਤੀ ਕੀਤੀ ਸੀ, ਇੱਕ ਸ਼ਰਧਾਲੂ ਹੁੰਦੇ ਨੇ ਮੇਰੇ ਵਰਗੇ, ਜਿਵੇਂ ਹੁੰਦਾ ਹੈ ਗਮਲੇ 'ਚ ਬੂਟਾ ਲਾਇਆ, ਫੁੱਲ ਤਾਂ ਉਹਨੂੰ ਵੀ ਲੱਗਦੇ, ਕਲੀਆਂ ਉਹਦੀਆਂ ਵੀ ਚਟਕਦੀ, ਹਰਿਆਵਲ ਉਹਦੇ 'ਤੇ ਵੀ ਹੁੰਦੀ, ਅਤੇ ਗਮਲੇ 'ਚ ਲੱਗੇ ਹੋਏ ਹੁੰਦੇ ਨੇ। ਇੱਕ ਬੂਟੇ ਹੁੰਦੇ ਨੇ ਡੂੰਘੇ, ਅਮੀਕ ਜੜ੍ਹਾਂ ਵਾਲੇ, ਗਹਿਰੀਆਂ ਜੜ੍ਹਾਂ ਵਾਲੇ, ਨਾ ਉਹਨਾਂ ਨੂੰ ਝੱਖੜ ਡੁਲਾਉਂਦੇ ਅਤੇ ਨਾ ਉਹਨਾਂ 'ਤੇ ਧੁੱਪ ਦਾ ਅਸਰ ਹੁੰਦਾ, ਝੱਖੜ ਤੇਜ਼ ਚੱਲਣ, ਧੁੱਪ ਤੇਜ਼ ਪਵੇ, ਗਮਲੇ ਸੁੱਕ ਜਾਂਦੇ, ਗਮਲੇ ਉਲਟ ਡਿੱਗਦੇ, ਗਮਲੇ ਟੁੱਟ ਵੀ ਜਾਂਦੇ, ਖਿੜੇ ਹੋਏ ਬੂਟੇ ਖੁਸ਼ਕ ਹੋ ਜਾਂਦੇ। ਡੂੰਘੀਆਂ ਜੜ੍ਹਾਂ ਵਾਲੇ ਹਨੇਰੀਆਂ ਦੀ ਪਰਵਾਹ ਨਾ ਕਰਦੇ, ਗੜੇ ਮਾਰ ਦੀ ਵੀ ਪਰਵਾਹ ਨਾ ਕਰਦੇ, ਤਿੱਖੀਆਂ ਤੇਜ਼ ਗਰਮੀਆਂ ਦੇ ਮੌਸਮ ਵਿੱਚ ਵੀ ਹਰਿਆਵਲ ਰਹਿੰਦੀ, ਕਾਰਨ ਹੈ ਜੜ੍ਹਾਂ ਦਾ। ਇਵੇਂ ਰਾਏ ਬੁਲਾਰ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੌਤਕ ਵੇਖ ਕੇ ਗਮਲੇ ਦੇ ਬੂਟੇ ਮੰਗੋਏ ਸੀ। ਹਾਲੇ ਅਸੀਂ ਇੱਥੇ ਜੇ ਗਮਲੇ ਦੇ ਬੂਟੇ 'ਤੇ ਰੋਜ਼ ਆ ਕੇ ਸ਼ਬਦ ਦੁਆਰਾ ਸੁਰਤ ਦੀ ਗੋਡੀ ਕਰ ਕਰਕੇ ਆਪਣੇ ਪਿਆਰ ਦੀਆਂ ਜੜ੍ਹਾਂ, ਗੁਰੂ ਨਾਲ ਮੁਹੱਬਤ ਦੀਆਂ ਜੜ੍ਹਾਂ ਹੀ ਡੂੰਘੀਆਂ ਕਰਨ ਆਉਂਦੇ ਹਾਂ, ਹੋਰ ਕੀ ਹੈ ਕਿ ਅਸੀਂ ਗਮਲੇ ਤੋਂ ਹਟ ਕੇ ਧਰਤੀ ਦੇ ਇੱਕ ਵਿੱਚ ਗੁੱਡ ਜਾਈਏ, ਜਿੱਥੇ ਸਾਨੂੰ ਕੋਈ ਔਰ ਸੌਰ ਦੁੱਖ ਤਕਲੀਫ ਸਾਨੂੰ ਪੋਵੇ ਨਾ, ਹਰਖ ਸੋਗ ਤੋਂ ਅਤੀਤ ਰਹੀਏ। ਰਾਏ ਬੁਲਾਰ ਚਾਹੁੰਦਾ ਸੀ ਕਿ ਮੈਨੂੰ ਪਤਾ ਲੱਗੇ ਮੈਂ ਗਮਲੇ ਤੋਂ ਹਟ ਕੇ ਧਰਤੀ ਵਿੱਚ ਲੱਗ ਜਾਵਾਂ, ਯਾਨੀ ਮੇਰਾ ਇਸ਼ਕ ਹੋਰ ਵੀ ਡੂੰਘਾ ਚਲਿਆ ਜਾਏ ਨਾਨਕ ਨਿਰੰਕਾਰੀ ਲਈ। ਤੋ ਜਿਸ ਵੇਲੇ ਹਕੀਮ ਨੂੰ ਪੁੱਛਿਆ ਤਾਂ ਉਹਨੇ ਬੜੇ ਅਦਬ ਨਾਲ ਆਖਿਆ, ਰਾਏ ਜੀ ਤੁਸੀਂ ਵੱਡ ਭਾਗੇ ਹੋ ਕਿ ਤੁਹਾਡੀ ਰਈਅਤ ਵਿੱਚ, ਤੁਹਾਡੇ ਸ਼ਹਿਰ ਵਿੱਚ ਅੱਲਾ ਦਾ ਨੂਰ ਆਇਆ ਹੈ। ਤੁਸੀਂ ਕਿਵੇਂ ਜਾਗਤਾ ਹਕੀਮ ਜੀ, ਮੈਨੂੰ ਸਮਝਾਓ ਤਾਂ ਤੁਹਾਨੂੰ ਕਿਵੇਂ ਪਤਾ ਲੱਗਾ? ਆਖਣ ਲੱਗਾ, ਮੈਂ ਉਹਦੇ ਰੋਗ ਵੇਖਣ ਲਈ ਤੁਹਾਡਾ ਭੇਜਿਆ ਗਿਆ ਸਾਂ। ਜਿਸ ਵੇਲੇ ਉਹਦੇ ਹੱਥ ਉੱਤੇ, ਉਹਦੀ ਕਲਾਈ ਉੱਤੇ ਆਪਣੇ ਪੋਟੇ ਰੱਖੇ,
मैं आवाज तो रोग पछाण जावा, मैं तकनी तो रोगियों के रोग दस देवा, मैं और बैठ के दस देवा, अंदाजे ला देवा, कभी ना जान मेरे अंदाजे गलत। पर जिस वेले कुछ समझ ना आवे, मैं उहदी नबज़ देखी ते राय बुलार जी स्पर्श शक्ति नाल, टचिंग पावर नाल, उस रब्बी आत्मा नू, रब्बी जीड़े नू छूण दे नाल होया कि अगे नू कम करन दी बजाय मेरी अकल पिछा नू कम करन लग पे। उहदे रोग देखण दी बजाय मैनू अपना आप सारा रोगी दिसिया। गुरबाणी च लिखिया यही हालत दुनिया दी है। होमै रोग मानह को दीना, होमै रोग मानह को दीना, काम रोग मैगल बसलीना, मैगल मैंने हाथी, काम रोग मैगल बसलीना, दृष्ट रोग पचमुए पतंगा। एक एक रोग नाल इन्हां जानवरां दा नाश हुंदा है। मच्छी दा जुबान दे चस्के नाल नाश हुंदा है, पानी चों बाहर आ जांदी, फाकां हो जांदियां, कट्टी जांदी है। पतंगा अखां दे इश्क पिछे अपना आप लू लैंदा है। हाथी काम दे अधीन कुंडियां दे कुंडियां दियां मारां खांदा है। ते इसे तरह बंदर लालच दे अधीन दर दर नचदा है। कबीर साहब जी गुरु ग्रंथ साहब विच कहिंदे ने कारण कि एक एक रोग नाल ए जानवर औखे हुंदे ने जिंदगी विच। बंदे विच पंजे ही हन, इहदे च पंजे ही हन, ते इहदा फिर परमेश्वर ही राखा होवे। जे इस वैद कोल ना आईए तां हाल की होवे साडा। होमै रोग मानह को दीना, काम रोग मैगल बसलीना, दृष्ट रोग पच मुए पतंगा, नाद रोग खप गए कुरंगा, जो जो दिसे सो सो रोगी, रोग रहत मेरा सतगुर जोगी। वैद ने कहा मैं रोगी तेरे नगर विच वसण वाला हो, कालू दा बालका तां कोई अल्लाह मियां ही आ गया है। तू देखेगा अगे अगे की हुंदा है। जिथे गुरु नानक देव जी जांदे ने उथों सजदे ही लैंदे ने, सोभा ही लैंदे ने, पर हाले अमन्ना नहीं बजदा मां बाप दा, वजे भी किवें। तो हुण इस तों अगे कल चलांगे। मेरा ख्याल है हुण तां प्रसाद ठंडा भी हो गया होगा। ते आखिरी तुक कह के समाप्ति की जाती है। वैद नूं उपदेश दिता, वैदराज रोगां दे तां असीं भरे होए हां, शरीरिक मानसिक ते आत्मक रोग अनेकां ने, इहदा इक्को ही हल है, अनका पावी रोग न जाए, रोग मिठे मिटे हर औख दलाए। परमेश्वर दा नाम, वाहिगुरु दा सिमरन, राम दा नाम ही, शुभ कर्म ही सानूं अरोगता दे सकदे ने। इसलिए तू परमेश्वर की याद भी करिया कर, जिन्हें तेनू ऐसी बुद्धि दिती, मत दिती है, जिन्हें तेनू ये ज्ञान दिता है, जिस नाल कि तेरा एडा आदर है, वह शुक्र करिया कर। ऐसा दारू लोड़ लै जित वंजै रोगां कहाण, कहाण मैंने बहुते। ये परमेश्वर की याद ऐसा दारू है, अनेक रोग ये दूर हो जाते, मनुख हौला फुल हो जाता है। तो आखिरी तुक है कि जित दारू रोग उठिया, ये परमेश्वर का नाम ऐसा है, इनू ग्रहण करन नाल रोग उठिया, मैंने उठ जाता है, खत्म हो जाता है, अरोगता आ जाती है अंदर विच। जित दारू रोग उठिया, तन सुख वसे आए, रोग उठ